ਪਹਿਲੀ ਉਮਰ ਵਿਚ ਸੰਤ ਮਿਲਾਪ। ਅਜੇ ਆਪ ਜੀ ਆਪਣੇ ਨਗਰ ਮਸੀਤਾਂ ਪਿੰਡ ਹੀ ਰਹਿੰਦੇ ਸਨ। ਉਸ ਜਗ੍ਹਾ ਪ੍ਰੇਮੀਆਂ ਦੇ ਘਰੀ ਬਕਸਰ ਜੱਸੀ ਵਾਲੇ ਮਹਾਤਮਾ ਬਹਾਲ ਦਾਸ ਜੀ ਦੀ ਚੰਗੀ ਆਵਾਜਾਈ ਸੀ। ਇਹ ਸੰਤ ਭੁੱਚੋਂ ਵਾਲੇ ਸੰਤ ਹਰਨਾਮ ਦਾਸ ਜੀ ਦੇ ਗੁਰ ਭਾਈ ਸਨ, ਜਿਨ੍ਹਾਂ ਨੇ ਚੰਗੀ ਕਮਾਈ ਕੀਤੀ ਸੀ। ਗੁਰੂ ਘਰ ਤੇ ਬੜੀ ਸ਼ਰਧਾ ਸੀ, ਹਰ ਇੱਕ ਨੂੰ ਗੁਰਬਾਣੀ ਦੇ ਲੜ ਲਾਉਂਦੇ। ਗੁਰੂ ਮਹਾਰਾਜ ਦੀ ਪਾਵਨ ਬਾਣੀ ਤੋਂ ਤੇ ਇਤਨੀ ਭਾਵਨਾ ਤੇ ਪੂਰਨ ਨਿਸ਼ਚਾ ਸੀ ਕਿ ਕਿਸੇ ਖਾਸ ਔਕੜ ਸਮੇਂ ਘਰ ਵਾਲੇ ਪ੍ਰੇਮੀ ਵੱਲੋਂ ਇੱਕੋ ਹੀ ਖੰਡ ਪਾਠ ਕਰਵਾਉਂਦੇ, ਜਿਸ ਦੇ ਉੱਪਰ ਉਹਨਾਂ ਸਮਿਆਂ ਵਿੱਚ 5000 ਰੁਪਇਆ ਖਰਚ ਆਉਂਦਾ, 3 ਦਿਨ ਅਟੁੱਟ ਪੱਕਾ ਭੰਡਾਰਾ ਚੱਲਦਾ, ਕੋਈ ਵੀ ਚਲਾ ਜਾਵੇ ਕਿਸੇ ਨੂੰ ਰੋਕ ਨਹੀਂ ਸੀ, ਪਾਠੀਆਂ ਨੂੰ ਪੂਰੇ ਵਸਤਰ, ਇਸ ਤੋਂ ਇਲਾਵਾ ਵੱਡੇ ਵੱਡੇ ਖੇਤਰਾਂ ਤੇ 100-100 ਮਣ ਅਨਾਜ ਭਿਜਵਾ ਦੇਣਾ। ਐਸੀ ਵਿਧੀ ਨਾਲ ਪਾਠ ਕਰਵਾਉਂਦੇ, ਆਪਣੇ ਪਾਠੀ ਵੀ ਹਰ ਸਮੇਂ ਨਾਲ ਹੀ ਰੱਖਦੇ, ਜਿਨ੍ਹਾਂ ਦੀ ਇਤਨੀ ਸਾਦੀ ਬੈਠਕ ਸੀ, ਅਲਪਹਾਰੀ ਤੇ ਸ਼ਵਾਸ ਵਸਤਰ ਰੱਖਦੇ ਸੀ। ਇਸ਼ਨਾਨ ਕਰਕੇ ਡਿਊਟੀ ਤੇ ਬੈਠਦੇ, ਇਕੱਲਾ ਇਕੱਲਾ 8 ਘੰਟੇ ਚੌਂਕੜਾ ਨਾ ਖੋਲਦਾ। ਫੇਰ ਇਹੋ ਜੇ ਨਾ ਅਭਿਆਸੀ ਪਾਠੀਆਂ ਦੇ ਪਾਠ ਕੀਤਿਆਂ ਕੋਠੀ ਲੱਗਿਆਂ ਖੂਨੀ ਵੀ ਬਰੀ ਹੋ ਜਾਂਦਾ। ਜਿਵੇਂ ਮਸੀਤਾਂ ਪਿੰਡ ਦੇ ਪੰਜਾਬ ਸਿੰਘ ਦਲੇ ਦਾ ਪੁੱਤਰ ਰਾਮ ਸਿੰਘ ਖੂਨ ਦੇ ਕੇਸ ਵਿੱਚ ਫਸ ਗਿਆ, 20 ਸਾਲ ਕੈਦ ਹੋ ਗਈ। ਘਰ ਵਾਲੇ ਪ੍ਰੇਮੀ ਇਹਨਾਂ ਸੰਤਾਂ ਨੂੰ ਲਿਆਏ। ਸੰਤਾਂ ਨੇ ਆ ਕੇ ਦੂਸਰੇ ਰਫੀਕਾਂ ਨੂੰ, ਜਿਨ੍ਹਾਂ ਦਾ ਬੰਦਾ ਮਾਰਿਆ ਸੀ, ਬੁਲਾ ਕੇ ਸਲਾਹ ਕਰਨ ਲਈ ਆਖਿਆ, ਪਰ ਉਹ ਨਾ ਮੰਨੇ। ਫੇਰ ਕਿਹਾ, ਉਸ ਨੇ ਤਾਂ ਭੋਗ ਤੇ ਆ ਜਾਣਾ ਹੈ, ਇਹ ਤਾਂ ਅਸੀਂ ਤੁਹਾਨੂੰ ਵਡਿਆਈ ਦੇ ਰਹੇ ਹਾਂ। ਪਰ ਉਹ ਫੇਰ ਵੀ ਨਾ ਮੰਨੇ ਅਤੇ ਨਾ ਹੀ ਸੰਤਾਂ ਦੇ ਬਚਨਾਂ ਦੀ ਕੋਈ ਪਰਵਾਹ ਹੀ ਕੀਤੀ। ਸੰਤਾਂ ਨੇ ਤਿਆਰੀ ਕਰਕੇ ਘਰ ਵਿੱਚ ਅਖੰਡ ਪਾਠ ਪ੍ਰਾਰੰਭ ਕਰ ਦਿੱਤਾ। ਘਰ ਵਾਲਿਆਂ ਨੂੰ ਕਿਹਾ, ਤੁਸੀਂ ਅਪੀਲ ਕਰੋ। ਉਹਨਾਂ ਨੇ ਸੰਤਾਂ ਦਾ ਬਚਨ ਮੰਨ ਕੇ ਅਪੀਲ ਕਰ ਦਿੱਤੀ, ਜੋ ਉਸੇ ਦਿਨ ਮਨਜ਼ੂਰ ਹੋ ਗਈ ਅਤੇ ਦੋਸ਼ੀ ਭੋਗ ਦੇ ਸਮੇਂ ਜਮਾਨਤ ਤੇ ਆ ਗਿਆ। ਕੁਛ ਕੁ ਸਮਾਂ ਕੇਸ ਚੱਲਦਾ ਰਿਹਾ, ਫੇਰ ਬਰੀ ਹੋ ਗਿਆ। ਇਸੇ ਤਰ੍ਹਾਂ ਹਰਨਾਮ ਸਿੰਘ ਦਲੇ ਦੇ ਘਰ ਵੀ 2 ਸ਼ਾਦੀਆਂ ਤੋਂ ਬਾਅਦ ਬਿਰਧ ਉਮਰਾਂ ਵਿੱਚ ਇਹਨਾਂ ਮਹਾਂਪੁਰਸ਼ਾਂ ਦੇ ਅਖੰਡ ਪਾਠ ਕੀਤਿਆਂ ਦੋਹਾਂ ਬੀਬੀਆਂ ਦੇ ਘਰ ਲੜਕੇ ਹੋਏ। ਇਹਨਾਂ ਮਹਾਂਪੁਰਸ਼ਾਂ ਦੇ ਵੀ ਆਪ ਜੀ ਨੇ ਪਿੰਡ ਰਹਿੰਦਿਆਂ ਕਈ ਵਾਰ ਦਰਸ਼ਨ ਕੀਤੇ ਅਤੇ ਅਖੰਡ ਪਾਠਾਂ ਦੇ ਸਮੇਂ ਨਾਲ ਰਹਿ ਕੇ ਸੇਵਾ ਕਰਦੇ ਰਹੇ। ਉਸ ਸਮੇਂ ਤੋਂ ਬਾਅਦ ਕਿਸੇ ਪੂਰਨ ਮਹਾਂਪੁਰਸ਼ ਦੇ ਦਰਸ਼ਨ ਕਰਨ ਦੀ ਲਗਨ ਲੱਗ ਗਈ। ਪਰ ਇਹਦੇ ਰੂਪ ਧਰਤੀ ਵਿੱਚ ਪਿਆ ਸੰਸਕਾਰਾਂ ਰੂਪੀ ਬੀਜ ਸਮੇਂ ਅਨੁਸਾਰ ਹੀ ਫੁੱਟਦਾ ਹੈ। ਹੋਰ ਨਾਮਵਰ ਵਿਅਕਤੀਆਂ ਦੇ ਦੀਦਾਰ। 1914 ਵਾਲੇ ਜੰਗ ਦੀ ਸਮਾਪਤੀ ਸਮੇਂ 1919 ਈਸਵੀ ਦੇ ਜੂਨ ਮਹੀਨੇ ਦੇਸ਼ ਦੀ ਰੱਖਿਆ ਨਿਮਿਤ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਵਾਸਤੇ ਮਿਰਜੇ ਕੇ ਦਿਆਲਪੁਰੇ ਇਲਾਕੇ ਨਿਵਾਸੀ ਪ੍ਰੇਮੀਆਂ ਨਾਲ ਮਿਲ ਕੇ ਸਥਾਨਕ ਮਹਾਂਪੁਰਸ਼ਾਂ ਨੇ 71 ਅਖੰਡ ਪਾਠ ਰੱਖਿਆ। ਉਹਨਾਂ ਸਮਿਆਂ ਵਿੱਚ ਲੜੀ ਦੇ ਪਾਠ ਕਿਤੇ ਕਿਤੇ ਕੋਈ ਬਿਰਲਾ ਮਹਾਂਪੁਰਸ਼ ਹੀ ਕਰਵਾਉਂਦਾ ਸੀ। ਇਹਨਾਂ ਨੇ ਵੀ ਭੋਗ ਸਮੇਂ ਪੰਜਾਬ ਭਰ ਦੇ ਮਸ਼ਹੂਰ ਮਹਾਂਪੁਰਸ਼ ਤੇ ਉੱਚ ਵਿਅਕਤੀਆਂ ਨੂੰ ਬੁਲਾਇਆ, ਜਿਨ੍ਹਾਂ ਦੇ ਆਪ ਜੀ ਨੇ ਖੁੱਲੇ ਦਰਸ਼ਨ ਦੀਦਾਰ ਹੋਏ, ਜਿਹਾ ਕਿ ਸੰਤ ਮੱਘਰ ਸਿੰਘ ਜੀ ਰਾਮਗੜ ਵਾਲੇ। ਇਹ ਉਹਨਾਂ ਸਮਿਆਂ ਵਿੱਚ ਫੌਜ ਚੋਂ ਆਏ ਹੀ ਸਨ। ਮਾਲਵੇ ਦੇ ਮਸ਼ਹੂਰ ਵਿਦਵਾਨ ਸੰਤ ਚੰਦਾ ਸਿੰਘ ਜੀ ਕੱਟੂ ਵਾਲੇ, ਗਿਆਨੀ ਇੰਦਰ ਸਿੰਘ ਮੋਗੇ ਵਾਲੇ, ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਜਥੇ ਸਮੇਤ ਪੁੱਜੇ ਸਨ। ਸੰਤ ਮਨੀ ਸਿੰਘ ਜੀ ਭਾਈ ਕੇ ਦਿਆਲਪੁਰੇ ਦੇ, ਸੰਤ ਸਮਾਜ ਨੂੰ ਨਿਵਾਜਨ ਵਾਲੀ ਮਾਨਵਰ ਵਿਅਕਤੀ, ਸੰਤ ਮਹਾਰਾਜ ਮਸਤੂਆਣੇ ਵਾਲੇ ਗੁਰੂ ਮਹਾਰਾਜ ਦੇ ਤਾਬੇ ਸਜੇ ਸਨ। ਆਪ ਜੀ ਇੱਥੇ ਪਟਿਆਲੇ ਤੋਪਖਾਨੇ ਚੋਂ 4 ਦਿਨਾਂ ਦੀ ਛੁੱਟੀ ਲੈ ਕੇ ਆਏ ਸਨ। ਇਹ ਸੰਤ ਸਮਾਗਮ ਦਾ ਬੜਾ ਆਨੰਦ ਮਾਣਿਆ, ਸਾਰੇ ਸਾਧੂਆਂ ਦੇ ਦਰਸ਼ਨ ਕੀਤੇ, ਬਚਨ ਸੁਣੇ ਅਤੇ ਕਮਰ ਕੱਸਾ ਕਰ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ। ਸੰਗਤ ਦਾ ਇਤਨਾ ਇਕੱਠ ਸੀ ਕਿ ਪ੍ਰਸ਼ਾਦੇ ਪਕਵਾਉਣ ਵਾਸਤੇ 100 ਤਾਂ ਉਸ ਸਮੇਂ ਤੰਦੂਰ ਲੱਗਾ ਸੀ, ਲੋਹਾਂ ਬੱਖਰੀਆਂ ਤਪਦੀਆਂ ਸਨ, 60 ਕੜਾਹੇ ਰੋਜ਼ ਪ੍ਰਸ਼ਾਦ ਦੇ ਬਣਦੇ ਸਨ। ਉਸ ਸਮੇਂ ਇੱਕ ਹੋਰ ਸਾਧੂ ਆਇਆ ਸੀ, ਜਿਸ ਦੀ ਬਾਹਰਲੀ ਕਿਰਿਆ ਤਾਂ ਦੇਖਣ ਨੂੰ ਸਾਦੀ ਜਾਪਦੀ ਸੀ। ਖੱਦਰ ਦੀ ਪੈਰਾਂ ਤੱਕ ਲੰਮੀ ਕਫਨੀ, ਸਿਰ ਤੇ ਖੱਦਰ ਦਾ ਰੁਮਾਲ, ਤੇੜ ਲੰਗੋਟੀ, ਪਰ ਸੀ ਬੜਾ ਕਰਾਮਾਤੀ। ਉਸ ਨੂੰ ਬਬੀਹੇ ਵਾਲਾ ਸੰਤ ਆਖਦੇ ਸਨ। ਇਹਨਾਂ ਦੇ ਪਿੰਡ ਦਾ ਤਾਂ ਪਤਾ ਨਹੀਂ ਕਿਹੜਾ ਹੈ, ਪਰ ਬਹੁਤਾ ਸਮਾਂ ਜੈਤੋਂ ਕੋਲ ਬਬੀਹੇ ਪਿੰਡ ਰਹੇ। ਇੱਥੇ ਇਹਨਾਂ ਨੇ ਆਏ ਗਏ ਸਾਧੂ ਬਿਹੰਗਮ ਤੇ ਆਮ ਯਾਤਰੂਆਂ ਦੀ ਰਹਿਸ਼ ਵਾਸਤੇ 500 ਮੰਜਾ ਬਣਵਾ ਰੱਖਿਆ ਸੀ। ਰੋਟੀ ਤੇ ਜਲ ਪਾਣੀ ਦਾ ਵੀ ਪੂਰਾ ਇੰਤਜ਼ਾਮ ਸੀ, ਪਰ ਸਨ ਇਹ ਇਕੱਲੇ ਹੀ ਰਹਿੰਦੇ, ਹੋਰ ਸਾਧੂ ਕੋਲ ਘੱਟ ਠਹਿਰਦਾ। ਰੋਹੀ ਦਾ ਸਥਾਨ ਹੋਣ ਕਰਕੇ ਹਰੇਕ ਕਿਸਮ ਦਾ ਬੰਦਾ ਆਉਣ ਲੱਗ ਪਿਆ। ਗੌਰਮੈਂਟ ਨੂੰ ਸ਼ੱਕ ਪੈ ਗਿਆ। ਪੁਲਿਸ ਦੇ ਥਾਣੇਦਾਰ ਨੇ ਆ ਕੇ ਬੇਨਤੀ ਕੀਤੀ, ਬਾਬਾ ਜੀ ਤੁਹਾਨੂੰ ਇੱਥੇ ਰਹਿੰਦਿਆਂ ਕਾਫੀ ਸਮਾਂ ਹੋ ਗਿਆ ਹੈ, ਤੁਹਾਡੇ ਪਾਸ ਬਹੁਤ ਕਿਸਮ ਦੇ ਬੰਦੇ ਆਉਂਦੇ ਹਨ, ਸਰਕਾਰ ਵੱਲੋਂ ਸਾਡੇ ਤੇ ਸਖਤੀ ਹੁੰਦੀ ਹੈ, ਹੁਣ ਤੁਸੀਂ ਇਹ ਜਗ੍ਹਾ ਛੱਡ ਕੇ ਕਿਤੇ ਹੋਰ ਤੇ ਚਲੇ ਜਾਓ ਤਾਂ ਚੰਗਾ ਹੈ, ਇਹ ਤੁਹਾਡੇ ਮੰਜੇ ਜਿੱਥੇ ਕਹੋ ਅਸੀਂ ਪਹੁੰਚਾ ਦਿੰਦੇ ਹਾਂ। ਸੰਤਾਂ ਨੇ ਕਿਹਾ, ਚੰਗਾ ਇਕੱਠੇ ਕਰਵਾ ਲਓ। ਜਦੋਂ ਸਾਰੇ ਮੰਜੇ ਇਕੱਠੇ ਹੋ ਗਏ ਤਾਂ ਇਹਨਾਂ ਨੇ ਤੀਲੀ ਬਾਲ ਕੇ ਅੱਗ ਲਾ ਦਿੱਤੀ, ਅਸਥਾਨ ਦਾ ਸਮਾਨ ਵੀ ਵਿੱਚ ਹੀ ਸੁੱਟ ਦਿੱਤਾ ਅਤੇ ਆ ਬੇਪਰਵਾਹੀ ਨਾਲ ਅੱਗੇ ਚੱਲ ਪਏ। ਕਈ ਜਗ੍ਹਾ ਤੇ ਵਿਚਰਦੇ ਹੋਏ ਉਹ ਵੀ ਇੱਥੇ ਆਏ ਸਨ। ਇਹਨਾਂ ਨੇ ਸਥਾਨ ਤੋਂ ਕਾਫੀ ਦੂਰ ਬਾਹਰ ਦੀ ਰਹਿਸ਼ ਰੱਖੀ। ਮੌਸਮ ਗਰਮੀ ਦਾ ਸੀ, ਜਿਸ ਕਰਕੇ ਪਾਣੀ ਦੀ ਬੜੀ ਲੋੜ ਸੀ। ਵੱਡੇ ਵੱਡੇ ਸੇਠ ਸ਼ਾਹੂਕਾਰ ਇਹਨਾਂ ਦੇ ਸੇਵਕ ਸਨ, ਜਿਨ੍ਹਾਂ ਤੋਂ ਨਲਕੇ ਲਗਵਾ ਲਏ ਅਤੇ ਉਹ ਖੰਡਾਂ ਦੀਆਂ ਬੋਰੀਆਂ ਭੇਜੀ ਜਾਂਦੇ ਤੇ ਇਹ ਸ਼ਰਬਤ ਕਰਕੇ ਸਭਨਾਂ ਨੂੰ ਪਿਲਾਈ ਜਾਂਦੇ। ਇਕੱਠ ਵਧੇਰੇ ਹੋਣ ਲੱਗ ਪਿਆ। ਕਈਆਂ ਨੇ ਸੇਠਾਂ ਨੂੰ ਸ਼ੱਕ ਪਾ ਕੇ ਡਰਾ ਦਿੱਤਾ, ਤੁਸੀਂ ਇਹਨਾਂ ਨੂੰ ਖੰਡ ਦਿੰਦੇ ਹੋ, ਇਹਨਾਂ ਦੇ ਪਾਸ ਤਾਂ ਡਾਕੂ ਚੋਰ ਤੇ ਹੋਰ ਬਦਮਾਸ਼ ਆਉਂਦੇ ਹਨ, ਗੌਰਮੈਂਟ ਤੁਹਾਨੂੰ ਤੰਗ ਕਰੇਗੀ। ਇਹਨਾਂ ਸੇਠਾਂ ਨੇ ਡਰ ਕੇ ਖੰਡ ਬੰਦ ਕਰ ਦਿੱਤੀ। ਸੰਤਾਂ ਨੂੰ ਪਤਾ ਲੱਗਾ ਤੇ ਆਖਣ ਲੱਗੇ, ਕੋਈ ਗੱਲ ਨਹੀਂ, ਪਹਿਲਾਂ ਵਾਂਗ ਹੀ ਨਲਕੇ ਚੋਂ ਗੇੜ ਕੇ ਪਾਣੀ ਦੇ ਕੜਾਹੇ ਭਰ ਕੇ ਪਿਲਾਈ ਜਾਵੋ, ਆਪੇ ਮਿੱਠਾ ਹੋ ਜਾਵੇਗਾ। ਇਹ ਉਹਨਾਂ ਸੰਤਾਂ ਦੀ ਪ੍ਰਤੱਖ ਸ਼ਕਤੀ ਦੇਖਣ ਵਿੱਚ ਆਈ। ਕਈ ਹਜ਼ਾਰ ਪ੍ਰੇਮੀਆਂ ਦਾ ਇਕੱਠ ਸੀ, ਸਭਨਾਂ ਦੇ ਦੇਖਦਿਆਂ ਨਲਕੇ ਦਾ ਪਾਣੀ ਸ਼ਰਬਤ ਬਣ ਕੇ ਕੜਾਹੇ ਵਿੱਚ ਡਿੱਗਦਾ ਗਿਆ। ਜੇੜ ਦਾ ਮਹੀਨਾ, ਪਾਣੀ ਦੀ ਬੜੀ ਅਨਲੋੜ ਸੀ, ਸੰਗਤਾਂ ਛਕਦੀਆਂ ਗਈਆਂ। ਛੋਟੇ ਸੰਤ ਜੀ ਮਹਾਰਾਜ ਦੱਸਦੇ ਸਨ, ਅਸੀਂ ਆਪ ਨਲਕਾ ਗੇੜਦੇ ਰਹੇ ਸਾਂ, ਇਸੇ ਤਰ੍ਹਾਂ ਬਰਿਆਂ ਵਾਲੇ ਸੰਤ ਸਾਹਿਬ ਦਾਸ ਜੀ ਉਦਾਸੀਨ ਮਹਾਂਪੁਰਸ਼ਾਂ ਦਾ ਪਟਿਆਲੇ ਗਿਆ ਦਰਸ਼ਨ ਕੀਤਾ, ਜੋ ਬੜੇ ਉੱਘੇ ਤੇ ਕਰਨੀ ਵਾਲੇ ਸ਼ਕਤੀਸ਼ਾਲੀ ਸਾਧੂ ਸਨ। ਇਹਨਾਂ ਦੀ ਪ੍ਰਤੱਖ ਕਰਾਮਾਤ ਦਾ ਸਦਕਾ ਮੰਗਵਾਲ ਤੇ ਹੋਰ ਕਈ ਥਾਈ ਘਿਓ ਦੀਆਂ ਜੋਤਾਂ ਜਗਦੀਆਂ ਸਨ। ਇਸ ਸਮੇਂ ਪਟਿਆਲੇ ਸ਼ਹਿਰ ਵਿੱਚ ਬੜੇ ਚੰਗੇ ਮਹਾਤਮਾ ਨਿਵਾਸ ਰੱਖਦੇ ਸਨ, ਜਿਹਾ ਕਿ ਬਾਬਾ ਧਿਆਨਾ, ਧਿਆਨ ਦਾਸ, ਸੋਹਨ ਦਾਸ, ਸਾਹਿਬ ਦਾਸ, ਸੰਤੋਖ ਦਾਸ, ਇਹ ਸਾਰੇ ਉਦਾਸੀ ਮਹਾਤਮਾ ਚੰਗੀ ਕਰਨੀ ਵਾਲੇ ਸਨ। ਇੱਕ ਭੀਖੀ ਪਿੰਡ ਦਾ ਜੋ ਮਾਨਸਾ ਦੇ ਪਾਸ ਹੈ, ਪ੍ਰੇਮ ਦਾਸ ਉਦਾਸੀ ਮਹਾਤਮਾ ਵੀ ਇੱਥੇ ਪਟਿਆਲੇ ਵਿੱਚ ਆ ਜਾਇਆ ਕਰਦਾ। ਆਪ ਜੀ ਦਾ ਸਾਰਿਆਂ ਸੰਤਾਂ ਦੇ ਪਾਸ ਆਉਣਾ ਜਾਣਾ ਸੀ, ਸੇਵਾ ਕਰਦੇ, ਬਚਨ ਸੁਣਦੇ, ਇਉਂ ਉਹਨਾਂ ਦੀਆਂ ਖੁਸ਼ੀਆਂ ਲੈਂਦੇ। ਕਈ ਵਾਰ ਬੀਤ ਰਾਗ ਮਹਾਂ ਤਪੱਸਵੀ ਮਸਤਾਨੇ ਸਾਧੂ ਬਾਬਾ ਬੀਰਨ ਦਾਸ ਬਦੋਸ਼ੀ ਵਾਲਿਆਂ ਦੇ ਵੀ ਦਰਸ਼ਨ ਹੋਏ ਅਤੇ ਬਚਨ ਕੀਤੇ। ਰੇਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਂਦਿਆਂ ਲੁਧਿਆਣੇ ਵਾਲੇ ਸੰਤ ਬਾਬਾ ਬਾਣ ਬਟਾ ਮਸਤਾਨਾ ਸਾਧੂ, ਜੋ ਉਸ ਸਮੇਂ ਬੜਾ ਮਸ਼ਹੂਰ ਸੀ, ਉਸ ਦੇ ਵੀ ਆਪ ਜੀ ਨੂੰ ਦਰਸ਼ਨ ਹੁੰਦੇ, ਕਿਉਂਕਿ ਉਪਦੇਸ਼ ਲਏ ਤੋਂ ਬਾਅਦ ਆਪ ਜੀ ਬਹੁਤ ਵਾਰੀ ਛੁੱਟੀਆਂ ਦਾ ਸਾਰਾ ਸਮਾਂ ਰੇਰੂ ਸਾਹਿਬੀ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਬਤੀਤ ਕਰਦੇ ਸਨ। ਤੋਪਖਾਨੇ ਦੇ ਸਾਰੇ ਸਿੱਖ ਫੌਜੀ ਜੋ ਬਾਬਾ ਜੀ ਦੇ ਉਪਦੇਸੀ ਸਨ, ਧਾਰਮਿਕ ਫੰਡ ਲਈ ਇੱਕ ਰੁਪਏ ਜਾਂ 2-2 ਰੁਪਏ ਮਹੀਨਾ ਆਪਣੀ ਤਨਖਾਹ ਅਨੁਸਾਰ ਦਸਵੰਧ ਜਮ੍ਹਾਂ ਕਰਵਾਉਂਦੇ, ਜਿਸ ਦੀ ਕਾਫੀ ਰਕਮ ਬਣ ਜਾਂਦੀ, ਉਸ ਦੇ ਆਪ ਜੀ ਹੀ ਖਜ਼ਾਨਚੀ ਹੁੰਦੇ। ਸਾਰਿਆਂ ਦੀ ਸਲਾਹ ਨਾਲ ਇਸ ਮਾਇਆ ਨੂੰ ਕਿਸੇ ਨੇਕ ਕੰਮ ਤੇ ਖਰਚ ਕਰਦੇ। ਇਸੇ ਫੰਡ ਵਿੱਚੋਂ ਇੱਕ ਕਮਰਾ ਰੇਰੂ ਸਾਹਿਬ ਪਟਿਆਲੇ ਦੀ ਸੰਗਤ ਦੇ ਆਰਾਮ ਲਈ ਬਣਵਾਇਆ ਅਤੇ ਇੱਕ ਬਾਹਰ ਗੁਫਾ ਵਿੱਚ ਵੀ ਕਮਰਾ ਬਣਵਾਇਆ। ਇੱਕ ਸੰਤ ਬਾਬਾ ਤਰ ਸਿੰਘ ਜੀ ਮਹਾਰਾਜ ਦੀ ਅਸਵਾਰੀ ਲਈ ਕਢਾਣੀ ਕਲਾਂ ਤੋਂ ਘੋੜੀ ਖਰੀਦ ਕੇ ਭੇਟਾ ਕੀਤੀ। ਬਾਅਦ ਵਿਚ ਜਿਸ ਦੀ ਸੇਵਾ ਕਰਨ ਦਾ ਆਪ ਜੀ ਨੂੰ ਹੀ ਸੁਭਾਗ ਪ੍ਰਾਪਤ ਹੋਇਆ। ਹੋਰ ਚਾਰ ਕਮਰੇ ਤੇ ਦਰਾਹੇ ਵੱਲ ਦੀ ਡਿਊਟੀ ਦੇ ਪਟਿਆਲੇ ਵਾਲੀ ਸੰਗਤ ਵੱਲੋਂ ਬਣੀ ਹੈ। ਰੋਜ ਦੇ ਨੇਕ ਕੰਮਾਂ ਦਾ ਹੋਰ ਸਾਥੀ ਫੌਜੀਆਂ ਤੇ ਵੀ ਅਸਰ ਪੈਂਦਾ। ਸਾਰੇ ਆਪ ਜੀ ਦਾ ਆਦਰ ਕਰਦੇ। ਆਪ ਦਾ ਬਹੁਤਾ ਸਮਾਂ ਗੁਰ ਸ਼ਬਦ ਦੇ ਵਿਆਸ, ਬਾਣੀ ਦੇ ਪਾਠ ਅਤੇ ਧਾਰਮਿਕ ਗ੍ਰੰਥਾਂ ਦੀ ਵਿਚਾਰ ਵਿਚ ਹੀ ਬਤੀਤ ਹੁੰਦਾ। ਸੂਫੀ ਫਕੀਰ ਸੇਖ ਫਰੀਦ ਜੀ ਦੀ ਜਨਮ ਕਥਾ ਪੜ੍ਹੀ ਕੇ ਨਾਮ ਵਿਚ ਬੜੀ ਤਾਕਤ ਹੈ। ਉਸ ਨੇ ਅਲਫ ਟਹਿ ਕੇ ਜਿੰਦਰਾ ਖੋਲ ਦਿੱਤਾ। ਭਾਵੇਂ ਇਹ ਗੱਲਾਂ ਨਾਮ ਰਸੀਆਂ ਵਿਚ ਸੁਭਾਵਕ ਹੀ ਆ ਜਾਂਦੀਆਂ ਹਨ, ਰਿੱਧ ਸਿੱਧ ਨਾਵੇ ਕੀ ਦਾਸੀ, ਪਰ ਮਹਾਂਪੁਰਸ਼ ਇਹਨਾਂ ਦੀ ਵਰਤੋਂ ਨਹੀਂ ਕਰਦੇ। ਇੱਕ ਦਿਨ ਆਪ ਜੀ ਨੇ ਸਵੇਰੇ ਰੋਜ ਦੇ ਨਿਯਮ ਅਨੁਸਾਰ ਇਸ਼ਨਾਨ ਕੀਤਾ, ਵਸਤਰ ਪਹਿਨੇ, ਕਮਰੇ ਨੂੰ ਜਿੰਦਰਾ ਮਾਰ ਬਾਹਰ ਸੁਧਾਸਰ ਤੇ ਚਲੇ ਗਏ। ਆਪ ਇੱਥੇ ਪਹਿਲਾਂ ਵੀ ਕਾਂਤ ਜਗ੍ਹਾ ਦੇ ਕੇ ਸਵੇਰੇ ਆ ਬੈਠਦੇ ਸਨ। ਪਹੁ ਫਟਾਲੇ ਨਾਲ ਨੇਤਰ ਖੁੱਲੇ ਲੈਣ ਵਿਚ ਵਾਪਸ ਆਏ। ਪਰੇਡ ਦਾ ਟਾਈਮ ਹੋ ਚੁੱਕਾ ਸੀ। ਵਰਦੀ ਪਾਉਣ ਵਾਸਤੇ ਤਿਆਰੀ ਦਾ ਵਿਗਲ ਵੱਜ ਗਿਆ। ਜਦੋਂ ਕੁਆਟਰ ਪਾਸ ਪੁੱਜੇ, ਜੇਬ ਵਿਚ ਹੱਥ ਮਾਰਿਆ ਚਾਬੀ ਗੁੰਮ ਸੀ, ਨਹੀਂ ਪਤਾ ਕਿੱਥੇ ਡਿੱਗ ਪਈ। ਖੋਜਣ ਦਾ ਟਾਈਮ ਨਹੀਂ ਸੀ। ਅਚਨਚੇਤ ਸੰਕਲਪ ਫੁਰਿਆ ਕਿ ਫਰੀਦ ਨੇ ਅਲਫ ਆ ਕੇ ਜਿੰਦਰਾ ਖੋਲ ਦਿੱਤਾ ਸੀ। ਸਤਨਾਮ ਆ ਕੇ ਜਿੰਦਰੇ ਨੂੰ ਹੱਥ ਲਾਇਆ। ਪੱਕਾ ਅਰੋਪੜੀ ਜਿੰਦਰਾ ਦੂਰੀ ਕਲਾ ਦਾ ਤੜਕ ਦੇ ਕੇ ਖੁੱਲ ਗਿਆ। ਚਿੰਤ ਕੰਮ ਕਰੇ ਪ੍ਰਭ ਤਿਨ ਕੇ, ਜਨ ਹਰਕਾ ਨਾਮ ਪਿਆਰਾ। ਲਾਈਨ ਸਫਾਈ। ਇੱਕ ਸਮੇਂ ਗਰਮੀ ਦੇ ਮੌਸਮ ਵਿਚ ਫੌਜ ਦਾ ਵੱਡਾ ਅਫਸਰ ਕਰਨਲ ਜੋਗਿੰਦਰ ਸਿੰਘ ਛੰਨਾ ਵਾਲਾ ਪੋਲੋ ਖੇਡਣ ਵਾਸਤੇ ਸਰਕਾਰ ਵੱਲੋਂ ਬਲੈਤ ਇੰਗਲੈਂਡ ਭੇਜਿਆ ਗਿਆ। ਜਦੋਂ ਇਸ ਨੇ ਵਾਪਸ ਮੁੜਨਾ ਸੀ, ਦਫ਼ਤਰ ਵਿਚ ਕੰਪਨੀ ਕਮਾਂਡਰ ਜਮਾਂਦਾਰ ਨੂੰ ਚਿੱਠੀ ਪਾਈ ਕਿ ਸਾਰੇ ਫੌਜੀ ਆਪਣੇ ਕਮਰੇ ਸਾਫ਼ ਕਰਨ, ਮੈਂ ਆ ਕੇ ਦੇਖਾਂਗਾ। ਉਸ ਜਮਾਂਦਾਰ ਨੇ ਸਭਨਾਂ ਨੂੰ ਕਰਨਲ ਜੋਗਿੰਦਰ ਸਿੰਘ ਦਾ ਹੁਕਮ ਸੁਣਾ ਦਿੱਤਾ। ਆਪ ਜੀ ਚੌਥੀ ਇੰਤਰੁੱਪ ਚ ਸਨ, ਜਿਸ ਦਾ ਕਮਾਂਡਰ ਜਮਾਂਦਾਰ ਬਖਤੌਰ ਸਿੰਘ ਸੀ। ਸਾਰੇ ਹੀ ਇੱਕ ਦੂਜੇ ਤੋਂ ਵੱਧ ਚੜ ਕੇ ਕੁਆਟਰਾਂ ਦੀ ਸਫਾਈ ਕਰਨ ਲੱਗੇ। ਬਾਜ਼ਾਰੋਂ ਸਫੈਦੀ ਲਿਆ ਕੇ ਕੰਧਾਂ ਤੇ ਕੀਤੀ, ਬੂਹਿਆਂ ਨੂੰ ਰੰਗ ਕਰ ਲਏ, ਧੋਬੀ ਤੋਂ ਕਿਰਾਏ ਉੱਤੇ ਕੰਧਾਂ ਤੇ ਲਾਉਣ ਲਈ ਚਾਦਰਾਂ ਲਿਆਂਦੀਆਂ, ਪਰ ਆਪ ਜੀ ਨੇ ਅਜੇ ਤੱਕ ਕੁਝ ਨਹੀਂ ਕੀਤਾ। ਨਾਲ ਦਾ ਸਾਥੀ ਧੂਰੀ ਦੇ ਕੋਲ ਲੱਡੇ ਪਿੰਡ ਦਾ ਚੰਨਣ ਸਿੰਘ ਕਹੇ, ਆਪਾਂ ਵੀ ਇਸ ਤਰ੍ਹਾਂ ਸਫਾਈ ਕਰੀਏ, ਪਰ ਆਪ ਜੀ ਵੱਲੋਂ ਕੋਈ ਉੱਤਰ ਨਾ ਆਇਆ। ਕਮਰੇ ਦੀ ਸਫਾਈ ਕਰਨ ਨੂੰ ਵਕਤ ਨਾ ਮਿਲੇ। ਰਾਤੀ ਜਾਗਣਾ ਅਤੇ ਜੋ ਸਫਾਈ ਦਾ ਵਕਤ ਸੀ ਦੁਪਹਿਰਾ, ਉਸ ਵਕਤ ਆਰਾਮ ਕਰਨਾ। ਚੰਨਣ ਸਿੰਘ ਕਹਿੰਦਾ, ਆਪ ਨਾਲ ਲੱਗੋ, ਮੈਂ ਇਕੱਲਾ ਕਿਵੇਂ ਕਰਾਂ। ਜਮਾਂਦਾਰ ਵੀ ਕਹੇ, ਤੁਸਾਂ ਸਾਹਿਬ ਦਾ ਹੁਕਮ ਨਹੀਂ ਮੰਨਿਆ, ਸਜ਼ਾ ਹੋ ਜਾਵੇਗੀ। ਪਰ ਆਪ ਜੀ ਚੁੱਪ ਰਹੇ। ਕਰਨਲ ਜੋਗਿੰਦਰ ਸਿੰਘ ਬਲੈਤ ਤੋਂ ਵਾਪਸ ਆ ਗਿਆ। ਅੱਜ ਉਸ ਦਾ ਸਫਾਈ ਦੇਖਣ ਦਾ ਦਿਨ ਸੀ। ਆਪ ਰੋਜ ਵਾਂਗ ਸਵੇਰੇ 2 ਵਜੇ ਜਾਗੇ, ਇਸ਼ਨਾਨ ਕੀਤਾ, ਜਪਜੀ ਸਾਹਿਬ ਅਤੇ ਹੋਰ ਬਾਣੀਆਂ ਦਾ ਪਾਠ ਕਰਦਿਆਂ ਕਮਰੇ ਵਿਚ ਝਾੜੂ ਦਿੱਤਾ, ਆਲੇ ਸਾਫ਼ ਕੀਤੇ, ਬਿਸਤਰਾ ਝਾੜ ਕੇ ਵਿਛਾਇਆ, ਮੇਜ ਤੇ ਮੇਜ਼ਪੋਸ਼ ਵਿਛਾ ਕੇ ਉਸ ਉੱਪਰ ਸਾਰੇ ਗ੍ਰੰਥ ਤੇ ਪਾਣੀ ਦਾ ਗੜਵਾ ਰੱਖ ਦਿੱਤਾ। ਉਪਰੰਤ ਗੁਰ ਸ਼ਬਦ ਦਾ ਅਭਿਆਸ ਕਰਕੇ ਗੁਰਚਰਨਾਂ ਵਿਖੇ ਅਰਦਾਸ ਕੀਤੀ ਕਿ ਭਾਈ ਤਲੋਕੇ ਦੀ ਤਲਵਾਰ ਤੇ ਭਾਈ ਕਟਾਰੂ ਦੇ ਘੱਟ ਵੱਟੇ ਵਾਂਗੂ ਤੁਸਾਂ ਹੀ ਲਾਜ ਰੱਖਣੀ। ਆਪਣੇ ਸੇਵਕੀ ਆਪੇ ਰਾਖੈ, ਆਪੇ ਨਾਮ ਜਪਾਵੈ। ਦਿਨ ਚੜਿਆ, ਹੋਰ ਛੋਟੇ ਅਫਸਰਾਂ ਸਮੇਤ ਕਰਨਲ ਜੋਗਿੰਦਰ ਸਿੰਘ ਆਇਆ। ਸਭਨਾਂ ਦੀ ਬਾਹਰ ਹੀ ਖੜੋ ਕੇ ਸਫਾਈ ਦੇਖੀ, ਪਰ ਆਪ ਜੀ ਦੇ ਕਮਰੇ ਦੇ ਪਾਸ ਆ ਕੇ ਅੰਦਰ ਚਲਾ ਗਿਆ। ਗ੍ਰੰਥ ਚੁੱਕੇ ਪੜ੍ਹ ਕੇ ਦੇਖੇ, ਆਪਣੀ ਜੇਬ ਚੋਂ ਕੱਢ ਕੇ ਆਲੇ ਵਿਚ ਰੁਮਾਲ ਫੇਰਿਆ। ਜਦੋਂ ਰੁਮਾਲ ਨੂੰ ਵੀ ਆਲੇ ਦੀ ਮਿੱਟੀ ਨਾ ਲੱਗੀ ਤਾਂ ਬੜਾ ਖੁਸ਼ ਹੋਇਆ। ਉਪਰੰਤ ਨਾਮ ਨੋਟ ਕਰਕੇ ਚਲਾ ਗਿਆ। ਦਿਨੇ ਆਪ ਜੀ ਨੂੰ ਦਫ਼ਤਰ ਬੁਲਾਇਆ। ਸਭ ਕਹਿਣ, ਇਸਨੇ ਸਾਹਿਬ ਦਾ ਹੁਕਮ ਨਹੀਂ ਮੰਨਿਆ, ਸਫਾਈ ਨਹੀਂ ਕੀਤੀ, ਸਜ਼ਾ ਹੋਵੇਗੀ। ਪਰ ਆਪ ਜੀ ਦੀ ਸਾਦਗੀ ਵਾਲੀ ਸਫਾਈ ਦੇਖ ਕੇ ਦੋਹਾਂ ਨੂੰ 10-10 ਦਿਨ ਦੀ ਛੁੱਟੀ ਦੇ ਦਿੱਤੀ। ਦੂਜਿਆਂ ਨੂੰ ਝਾੜਾਂ ਪਾਈਆਂ ਕਿ ਤੁਹਾਡੇ ਪਾਸ ਵਿਖਾਵਾ ਬਹੁਤਾ ਹੈ, ਅਮਲੀ ਜੀਵਨ ਘੱਟ ਹੈ। ਗੌਰਮੈਂਟ ਦੇ ਕੁਆਟਰ ਸਨ, ਆਪੇ ਸਰਕਾਰ ਕਲੀ ਸਫੈਦੀ ਕਰਵਾਉਂਦੀ। ਤੁਸਾਂ ਕਿਉਂ ਪੈਸੇ ਖਰਚ ਕੀਤੇ ਧੋਬੀ ਦੀਆਂ ਚਾਦਰਾਂ ਕਿਰਾਏ ਤੇ? ਲਿਆਉਣ ਦੀ ਕੀ ਲੋੜ ਸੀ? ਆਪ ਜੀ ਦਫ਼ਤਰ ਚੋਂ ਬਾਹਰ ਆਏ, ਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਛੁੱਟੀ ਦੇ ਦਿਨ ਰੇਰੂ ਸਾਹਿਬ ਤਾਏ।